अमरदास गुर हृदयत्यामो जी हृदयत्यामो श्री गुरु रामदास गुण गावो गुरु अर्जन विघ्नन के नाशक विघ्नन के नाशक हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला वाहिगुरु परम कृपाला श्री गुरु गोबिंद सिंह विशाला तारों तारा पर पुन पुन सीसा पुन पुन सीसा बंदों बार बार जगदीसा एक अंकारा सतगुरु तेह प्रसाद सच होए वाहिगुरु जी की फतेह बिघ्न विनाशन सोए जिसमें अमृत ज्ञान है माणक भगत वैराग गुरु ग्रंथ साहिब उदद बंदों करे अनुराग कहां बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
ईटा खुचक उड़खै दे खोल के बारा अंतर जाय परवेशियो बिन शंक उदार
वाहिगुरु जी का खालसा वाहिगुरु जी की फतेह गुरु की साजी नवाजी होई गुरु खालसा साध संगत जीओ आप जी अत्यंत बड़ भागे हो गुरु की पवित्र पावन हजूरी च बैठ के गुरबाणी का आनंद माणिया है सोधा रहे राज साहब के पाठ ते आरती दे कीर्तन सरवण कीते हन आओ हुण उस इतिहास की महान पवित्र पावन कथा नाल जुड़िए जो साहब गुरु अर्जन देव जी ने साडे भले वास्ते साहब श्री गुरु ग्रंथ साहब जी महाराज की रचना करवाई है। पता लगा कि गोइंदवाल साहब जो गुरबाणी दियां पोथियां बाबा मोहन जी कोल हन गुरु अमरदास साहब जी ने अपने पोतरे बाबा संसराम जी कोलों लिखवाईयां सन चार गुरु साहबां दी बाणी उन्हां विच आउंदी है तीन पातशाहियां दी तां गुरु अमरदास जी ने अपने हुंदियां संपूर्ण कराती चौथे पातशाह दे समें इक होर पोथी चौथे पातशाह दी बाणी दी बाबा संसराम जी ने लिखी सी बाबा संसराम जी सतगुरु अमरदास जी दे पोतरे सन बाबा मोहन जी दे पुत्र सन बड़े सोहणे लिखारी सन गुरबाणी दे उन्हां तों पोथियां लिखवा के बाबा मोहन जी ने अपने को रखियां होईयां सन उन्हां नूं लैण वास्ते भाई गुरदास जी नूं भेजिया पर भाई साहब जी दीआं आवाज़ां ते बाबे मोहन ने चवारा साहब दा बूहा ही नहीं खोलिया सारी रात भाई गुरदास जी बूहे ते खड़े रहे पर दरवाजा नहीं खुला पोथियां नहीं मिलियां बड़ा माण लैके गए सी कि मैं पोथियां ले आवांगा मेरे भरा दे कोल ਪਰ ਵਾਪਸ ਆ ਗਏ, ਮਾਨ ਟੁੱਟ ਗਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ। ਬਾਬਾ ਬੁੱਢਾ ਸਾਹਿਬ ਜੀ ਆਏ ਨੇ, ਕੁਝ ਸਮਾਂ ਦਰਵਾਜ਼ਾ ਖੜਕਾਇਆ। ਜਦੋਂ ਅੰਦਰੋਂ ਕੋਈ ਉਗ ਸੁੱਗ ਨਹੀਂ ਹੋਈ, ਕੋਈ ਵਿੜਕ ਨਹੀਂ ਸੁਣੀ, ਬਾਬਾ ਜੀ ਨੇ ਆਪਣੇ ਬਲ ਦੇ ਨਾਲ ਤਖ਼ਤਾ ਹੀ ਪੁੱਟ ਲਿਆ। ਤਖ਼ਤਾ ਪੁੱਟ ਕੇ ਅੰਦਰ ਵੜੇ ਹਨ। ਉਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਬੜੇ ਬਲੀ ਯੋਧੇ ਸਨ। ਆਪ ਜੀ ਨੇ ਬਲ ਦੇ ਨਾਲ ਉਹ ਜਿਹੜੀ ਚੂਲ ਸੀ ਨਾ, ਪੁਰਾਣੇ ਜ਼ਮਾਨੇ 'ਚ ਲੱਕੜ ਦੇ ਤਖ਼ਤਿਆਂ ਦੀਆਂ ਲੱਕੜ ਦੀਆਂ ਚੂਲਾਂ ਹੁੰਦੀਆਂ ਸੀ, ਜਿਵੇਂ ਅੱਜ ਕੱਲ੍ਹ ਸਪਰਿੰਗਾਂ ਵਾਲੇ ਕਬਜ਼ੇ ਹਨ, ਇੱਦਾਂ ਨਹੀਂ ਸੀ ਹੁੰਦੇ। ਉਹ ਲੱਕੜ ਦੀ ਚੂਲ ਵਿੱਚ ਫਸਾਈ ਹੁੰਦੀ ਸੀ, ਉਹ ਬਾਬਾ ਜੀ ਨੇ ਜ਼ੋਰ ਨਾਲ ਪੱਟ ਲਈ ਹੈ। ਹਾਂਜੀ, ਇੱਧਰ ਉੱਧਰ ਕਰਕੇ ਜ਼ੋਰ ਦੇ ਨਾਲ ਤਖ਼ਤਾ ਹੀ ਪੁੱਟ ਲਿਆ, ਚੂਲ ਕੱਢ ਲਈ ਵਿੱਚੋਂ। ਹਾਂਜੀ, ਕੁਝ ਇੱਟਾਂ ਹੀ ਉਖੇੜ ਦਿੱਤੀਆਂ ਝਟਕਾ ਮਾਰ ਕੇ, ਅਤੇ ਦਰਵਾਜ਼ਾ ਉਖੇੜ ਕੇ ਇੱਕ ਪਾਸੇ ਤਖ਼ਤਾ ਰੱਖ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਚੁਬਾਰਾ ਸਾਹਿਬ ਦੇ ਅੰਦਰ ਜੁੜੇ ਹਨ ਨਿਰਸੰਸੇ ਹੋ ਕੇ। ਹਾਂਜੀ, ਅੰਦਰ ਜਾ ਕੇ ਦੇਖਿਆ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਮੋਹਨ ਜੀ ਚੌਂਕੜਾ ਮਾਰ ਕੇ ਪਦਮ ਆਸਣ ਲਾ ਕੇ ਬੈਠੇ ਸਮਾਧੀ ਵਿੱਚ ਸਥਿਤ ਹਨ। ਹਾਂਜੀ, ਆਪਣੇ ਸਰੀਰ ਦੀ ਕੋਈ ਸੁੱਧ ਬੁੱਧ ਨਹੀਂ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਐਸੀ ਅਵਸਥਾ ਸੁਨ ਮੁਨ ਅਵਸਥਾ ਵਿੱਚ ਬੈਠੇ ਹਨ, ਸਮਾਧੀ ਵਿੱਚ ਲੀਨ ਹਨ। ਅੰਤਰ ਸੁਨੰਗ, ਬਾਹਰ ਸੁਨੰਗ, ਤ੍ਰਿਭਾਵਨ ਸੁਨਮ ਸੁਨੰਗ, ਚੌਥੇ ਸੁਨੈ ਜੋ ਨਰ ਜਾਣੈ, ਤਾ ਕੋ ਪਾਪ ਨ ਪੁੰਨੰਗ, ਘਟ ਘਟ ਸੁਨ ਕਾ ਜਾਣੈ ਭੇਓ, ਆਦਿ ਪੁਰਖ ਨਿਰੰਜਨ ਦੇਉ। ਅਫੁਰ ਅਵਸਥਾ, ਕੋਈ ਫੁਰਨਾ ਨਹੀਂ, ਸਰੀਰ ਦਾ ਵੀ ਕੋਈ ਖਿਆਲ ਨਹੀਂ, ਇਸ ਤਰ੍ਹਾਂ ਬੈਠੇ ਹਨ ਜਿਵੇਂ ਸਰੀਰ ਹੋਵੇ ਹੀ ਨਾ। ਹਾਂਜੀ, ਸਵਾਸ ਦਸਵੇਂ ਦੁਆਰ ਚੜ੍ਹੇ ਹੋਏ ਨੇ, ਸਰੀਰ ਇੱਦਾਂ ਜਿਵੇਂ ਲੱਕੜ ਹੁੰਦੀ ਹੈ, ਲੱਕੜੀ ਦੀ ਤਰ੍ਹਾਂ ਕੋਈ ਮੂਰਤੀ ਜਿਵੇਂ ਬਣੀ ਹੋਵੇ ਲੱਕੜੀ ਦੀ, ਸਾਰਾ ਸਰੀਰ ਲੱਕੜੀ ਦੀ ਤਰ੍ਹਾਂ ਆਕੜਿਆ ਹੋਇਆ ਹੈ। ਹਾਂਜੀ, ਜਿਵੇਂ ਲੱਕੜੀ ਟਿੱਕੀ ਹੁੰਦੀ, ਆਪਣੇ ਆਪ ਹਿਲਦੀ ਜੁਲਦੀ ਨਹੀਂ, ਬਾਬਾ ਜੀ ਦੇ ਸਾਰੇ ਹੀ ਸਰੀਰ ਦੇ ਅੰਗ ਇੱਦਾਂ ਟਿੱਕੇ ਹੋਏ ਨੇ, ਨਾ ਹੱਥ ਹਿੱਲਦਾ ਹੈ, ਨਾ ਪ੍ਰਾਣ ਚੱਲਦੇ ਹਨ, ਬਿਲਕੁਲ ਜਿਵੇਂ ਕੋਈ ਸਰੀਰ 'ਚ ਜਾਨ ਹੀ ਨਾ ਹੋਵੇ। ਪਰ ਚਿਹਰੇ ਦੀ ਕ੍ਰਾਂਤੀ, ਚਿਹਰੇ ਦਾ ਨੂਰ ਦੱਸਦਾ ਹੈ ਕਿ ਬਾਬਾ ਮੋਹਨ ਜੀ ਦੇ ਅੰਦਰ ਬੜੀ ਜੋਤ ਦਾ ਪ੍ਰਕਾਸ਼ ਹੋ ਰਿਹਾ ਹੈ। ਹਾਂਜੀ, ਛੋਟੇ ਛੋਟੇ ਕੇਸ ਹਨ, ਬਾਵਰੀਆਂ ਹਨ, ਸੀਸ ਦੇ ਉੱਤੇ ਉਹ ਖਿਲਰੀਆਂ ਹੋਈਆਂ ਹਨ। ਕੇਵਲ ਇੱਕੋ ਲੰਗੋਟੀ ਰੱਖਦੇ ਸਨ, ਹੋਰ ਕੱਪੜਾ ਸਰੀਰ 'ਤੇ ਨਹੀਂ ਸੀ ਪਹਿਨਿਆ ਕਰਦੇ। ਜਿਵੇਂ ਬਾਬਾ ਸ੍ਰੀ ਚੰਦ ਜੀ ਦਾ ਆਪਾਂ ਦੇਖਦੇ ਹਾਂ ਇੱਕੋ ਲੰਗੋਟੀ ਵਾਲਾ ਸਰੂਪ ਹੈ, ਇਸੇ ਤਰ੍ਹਾਂ ਮਹਾਰਾਜ ਦੇ ਗੁਰੂ ਅਮਰਦਾਸ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਵੀ ਇੰਨਾ ਕੁ ਕੱਪੜਾ ਰੱਖਦੇ ਸਨ। ਸਿਰ ਦੇ ਕੇਸ ਖਿਲਰੇ ਹੋਏ ਨੇ, ਬਾਵਰੀਆਂ ਖਿਲਰੀਆਂ ਹੋਈਆਂ ਨੇ। ਹਾਂਜੀ, ਨਗਨ ਹੀ ਰਹਿੰਦੇ ਹਨ, ਮਸਤ ਰਹਿੰਦੇ ਹਨ। ਸੰਸਾਰ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਸੰਸਾਰ ਹੈ ਕਿ ਨਹੀਂ, ਹੈ ਹੀ ਕੋਈ ਨਹੀਂ। ਸਾਡੇ ਲਈ ਸੰਸਾਰ ਹੈ ਕਿਉਂਕਿ ਸਾਡੀ ਜਾਗਰਤ ਅਵਸਥਾ, ਸਾਡੀਆਂ ਬਿਰਤੀਆਂ ਬਾਹਰ ਗਈਆਂ ਹੁੰਦੀਆਂ। ਇੱਕ ਟਾਈਮ ਹੁੰਦਾ ਜਦੋਂ ਸਾਡੇ ਲਈ ਸੰਸਾਰ ਨਹੀਂ ਹੁੰਦਾ, ਉਹ ਕਿਹੜਾ? ਜਦੋਂ ਅਸੀਂ ਗੂੜ੍ਹੀ ਨੀਂਦ 'ਚ ਹੁੰਦੇ ਹਾਂ ਉਦੋਂ ਸੰਸਾਰ ਨਹੀਂ ਹੁੰਦਾ। ਸੰਸਾਰ ਬ੍ਰਹਮ ਗਿਆਨੀ ਲਈ ਸਦਾ ਹੀ ਨਹੀਂ ਹੁੰਦਾ। ਜਬ ਅਕਾਰਿਓ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕੇ ਸੰਕ ਮਾਤ। ਉਹ ਜਿਹੜੀ ਇੱਕੀਵੀਂ ਅਸ਼ਟਪਦੀ 'ਚ ਮਾਰੇ ਅਵਸਥਾ ਦੱਸੀ ਹੈ ਨਾ, ਉਹ ਬਾਬਾ ਜੀ ਦੀ, ਬਾਬਾ ਮੋਹਨ ਜੀ ਦੀ ਹੈ। ਹਾਂਜੀ, ਬਾਬਾ ਬੁੱਢਾ ਸਾਹਿਬ ਜੀ ਦੇਖ ਕੇ ਹੈਰਾਨ ਹਨ ਕਿ ਬਾਬਾ ਮੋਹਨ ਸਾਹਿਬ ਜੀ ਕਿਸ ਤਰ੍ਹਾਂ ਸਮਾਧੀ 'ਚ ਬੈਠੇ, ਸਰੀਰ ਤੋਂ ਪਰੇ ਜਾ ਚੁੱਕੇ ਹਨ। ਹਾਂਜੀ
ਰਹਿਓ ਹਿਲਾਏ ਸਰੀਰ ਕੋ ਆਸਨ ਆਸੀਨਾ।
ਬਾਬਾ ਬੁੱਢਾ ਜੀ ਉਹਨਾਂ ਦੀ ਸਮਾਧੀ ਖੋਲਣ ਲਈ ਯਤਨ ਕਰਨ ਲੱਗੇ। ਬਾਬਾ ਬੁੱਢਾ ਜੀ ਨੇ ਉਹਨਾਂ ਦੇ ਸਰੀਰ ਨੂੰ ਹਿਲਾਇਆ ਜੁਲਾਇਆ ਵੀ ਬਾਬਾ ਮੋਹਨ ਜੀ ਦੇ ਸਰੀਰ ਵਿੱਚ ਚੇਤਨਾ ਪਰਤ ਆਵੇ, ਸਮਾਧੀ ਤੋਂ ਇਹਨਾਂ ਦਾ ਉਥਾਨ ਹੋਵੇ।
ਲੱਗੀ ਸਮਾਧ ਅਗਾਧ ਹੀ ਨਹਿ ਪੌਣ ਉਤਾਰਾ।
ਪਰ ਐਸੀ ਡੂੰਘੀ ਗੂੜੀ ਸਮਾਧ ਲੱਗੀ ਹੋਈ ਸੀ ਕਿ ਬਾਬਾ ਮੋਹਨ ਜੀ ਦੇ ਸਵਾਸ ਥੱਲੇ ਨਹੀਂ ਉਤਰੇ। ਹਾਂਜੀ ਬਾਬਾ ਮੋਹਨ ਜੀ ਦੇ ਸਰੀਰ ਨੂੰ ਸਾਧ ਸੰਗਤ ਜੀ ਇੱਧਰ ਉੱਧਰ ਹਿਲਾਉਣ ਦਾ ਬੜਾ ਯਤਨ ਕੀਤਾ। ਸਾਧ ਸੰਗਤ ਜੀ ਅੱਜ ਕੱਲ੍ਹ ਤਾਂ ਕਈਆਂ ਨੂੰ ਇਹ ਕਥਾ ਸੁਣ ਕੇ ਇੰਝ ਲੱਗਣੀ ਪਤਾ ਨਹੀਂ ਇਹ ਗੱਪਾਂ ਹੀ ਲਿਖੀਆਂ ਹੋਈਆਂ ਨੇ, ਪਰ ਦਾਸ ਨੇ ਇਹੋ ਜਿਹੀ ਅਵਸਥਾ ਵਾਲੇ ਸਿੰਘਾਂ ਦੇ ਖੁਦ ਦਰਸ਼ਨ ਕੀਤੇ ਕਿ ਆਪਣੇ ਸਰੀਰ ਦਾ ਪਤਾ ਹੀ ਨਹੀਂ ਸੀ ਰਹਿੰਦਾ, ਜਿਵੇਂ ਲੱਕੜ ਬਣ ਜਾਂਦੀ ਇੱਦਾਂ ਸਰੀਰ ਹੋ ਜਾਂਦਾ ਸੀ, ਪਰ ਗੁਪਤ ਰਹਿੰਦੇ ਸੀ, ਆਮ ਲੋਕਾਂ 'ਚ ਪ੍ਰਗਟ ਨਹੀਂ ਹੋਏ। ਸਰੀਰ ਜਿਵੇਂ ਲੱਕੜੀ ਹੁੰਦੀ ਹੈ, ਜਾਨ ਹੈ ਹੀ ਨਹੀਂ, ਪ੍ਰਾਣ ਪਤਾ ਹੀ ਨਹੀਂ ਲੱਗ ਸਕਦਾ ਵੀ ਸਵਾਸ ਚੱਲ ਰਹੇ ਕਿ ਨਹੀਂ ਚੱਲ ਰਹੇ, ਪਰ ਚਿਹਰੇ ਤੋਂ ਪਤਾ ਲੱਗਦਾ ਸੀ ਵੀ ਜਿਉਂਦੇ ਹਨ। ਚਿਹਰੇ 'ਤੇ ਨੂਰ ਜਿਹੜਾ ਹੈ ਉਹ ਮੱਥਾ ਬਹੁਤ ਜ਼ਿਆਦਾ ਚਮਕਣ ਲੱਗ ਜਾਂਦਾ ਸੀ, ਬਾਕੀ ਸਰੀਰ ਇੱਦਾਂ ਸੀ ਜਿਵੇਂ ਡੈੱਡ ਬਾਡੀ ਹੋਵੇ, ਮ੍ਰਿਤਕ ਹੋਵੇ। ਇਹ ਅਵਸਥਾ ਹੁੰਦੀ ਵੱਖਰੀ ਵੱਖਰੀ। ਬਾਬਾ ਮੋਹਨ ਜੀ ਇਸ ਅਵਸਥਾ 'ਚ ਪਹੁੰਚੇ ਅਤੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ, ਸਤਿਗੁਰਾਂ ਦੀ ਬਖਸ਼ਿਸ਼ ਹੈ ਉਹਨਾਂ 'ਤੇ, ਤੋ ਮਹਾਰਾਜ ਸਾਹਿਬ ਜੀ ਦੇ ਪੁੱਤਰ ਬਾਬਾ ਮੋਹਨ ਜੀ ਬੈਠੇ ਨੇ ਸਮਾਧੀ 'ਚ, ਅਤੇ ਉਹਨਾਂ ਨੂੰ ਸਮਾਧੀ ਤੋਂ ਉਥਾਨ ਕਰਨ ਦੇ ਲਈ ਬੜਾ ਯਤਨ ਬਾਬਾ ਬੁੱਢਾ ਜੀ ਨੇ ਕੀਤਾ, ਪਰ ਉਹ ਸਮਾਧੀ 'ਚੋਂ ਉੱਠੇ ਨਹੀਂ। ਹਾਂਜੀ ਜਦੋਂ ਬਾਬਾ ਬੁੱਢਾ ਜੀ ਨੇ ਦਰਵਾਜ਼ਾ ਤੋੜਿਆ, ਤਖ਼ਤਾ ਪੱਟ ਕੇ ਅੰਦਰ ਵੜੇ, ਉਹ ਆਵਾਜ਼ ਦੂਜਿਆਂ ਨੇ ਵੀ ਸੁਣੀ ਜਿਹੜੇ ਗੁਰੂ ਅਮਰਦਾਸ ਜੀ ਦੇ ਬਾਕੀ ਸਾਹਿਬਜ਼ਾਦੇ ਪੋਤੇ ਪੜੋਤੇ ਸਨ। ਹਾਂਜੀ ਉਹਨਾਂ ਨੇ ਬਾਬਾ ਮੋਹਰੀ ਜੀ ਨੂੰ ਖਬਰ ਦਿੱਤੀ। ਬਾਬਾ ਮੋਹਰੀ ਜੀ ਬਾਬਾ ਮੋਹਨ ਜੀ ਤੋਂ ਛੋਟੇ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਸਭ ਤੋਂ ਪਿਆਰੇ ਪੁੱਤਰ ਸਨ। ਕਹਿੰਦੇ ਨੇ ਗੁਰੂਆਂ ਦੇ ਜਿੰਨੇ ਪੁੱਤਰ ਹੋਏ ਨੇ ਉਹਨਾਂ 'ਚੋਂ ਸਭ ਤੋਂ ਪਹਿਲਾਂ ਬਾਬਾ ਮੋਹਰੀ ਜੀ ਸਨਮੁੱਖ ਹੋਏ। ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸੇ ਪੈਰੀਂ ਪਾਏ ਦੀਆਂ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਮੋਹਰੀ ਜੀ ਦਾ ਨਾਮ ਪਹਿਲਾਂ ਆਉਂਦਾ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਸਤਿਗੁਰੂ ਨਾਨਕ ਸਾਹਿਬ ਦੇ ਵੱਡੇ ਮਹਾਨ ਪੁੱਤਰ ਹੋਏ, ਪਰ ਜਿਹੜੀ ਗੁਰੂ ਦੇ ਬਚਨ ਨੂੰ ਪਾਲਣ ਦੀ ਗੱਲ ਹੈ, ਹੁਕਮ ਮੰਨਣ ਦੀ, ਉਹ ਉਹਨਾਂ ਤੋਂ ਵੀ ਨਹੀਂ ਹੋਈ। ਫਿਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਸਤਿਗੁਰੂ ਅੰਗਦ ਦੇਵ ਜੀ ਦੇ ਪੁੱਤਰ ਹੋਏ, ਬੜੇ ਬੰਦਗੀ ਵਾਲੇ ਮਹਾਤਮਾ ਮਹਾਂਪੁਰਸ਼ ਹੋਏ, ਪਰ ਪਿਤਾ ਸਤਿਗੁਰਾਂ ਦਾ ਬਚਨ ਉਹ ਵੀ ਨਹੀਂ ਪਾਲ ਸਕੇ। ਗੁਰੂ ਅਮਰਦਾਸ ਜੀ ਦੇ ਵੀ ਦੋ ਪੁੱਤਰ, ਬਾਬਾ ਮੋਹਨ ਅਤੇ ਬਾਬਾ ਮੋਹਰੀ। ਬਾਬਾ ਮੋਹਨ ਜੀ ਵੀ ਗੁਰੂ ਅਮਰਦਾਸ ਦਾ ਹੁਕਮ ਨਹੀਂ ਮੰਨ ਸਕੇ, ਮੋਹਰੀ ਨੇ ਮੰਨਿਆ। ਮੋਹਰੀ ਨੂੰ ਜਦੋਂ ਹੁਕਮ ਹੋਇਆ ਸੀ ਵੀ ਗੁਰੂ ਰਾਮਦਾਸ ਦੇ ਪੈਰਾਂ 'ਤੇ ਮੱਥਾ ਟੇਕੋ, ਸੱਤ ਬਚਨ ਕਹਿ ਕੇ ਉਸੇ ਵੇਲੇ ਟੇਕਤਾ। ਇਸੇ ਕਰਕੇ ਗੁਰਬਾਣੀ 'ਚ ਲਿਖਿਆ ਨਾ, ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸੇ ਪੈਰੀਂ ਪਾਏ ਜੀਓ। ਮੋਹਰੀ ਪੁੱਤ ਗੁਰੂ ਦਾ ਸਨਮੁੱਖ ਪੁੱਤਰ ਹੈ। ਬਾਬੇ ਮੋਹਰੀ ਨੂੰ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਆਏ ਨੇ ਅਤੇ ਬਾਬਾ ਮੋਹਨ ਦਾ ਦਰਵਾਜ਼ਾ ਭੰਨ ਕੇ ਅੰਦਰ ਜਾ ਵੜੇ ਨੇ। ਹਾਂਜੀ ਇੰਨੇ ਨੂੰ ਬਾਬਾ ਜੀ ਮੋਹਰੀ ਜੀ ਵੀ ਆ ਗਏ। ਬਾਬਾ ਮੋਹਰੀ ਜੀ ਨੇ ਕੀ ਦੇਖਿਆ ਕਿ ਬਾਬਾ ਮੋਹਨ ਜੀ ਬੈਠੇ ਨੇ ਅਤੇ ਬਾਬਾ ਬੁੱਢਾ ਜੀ ਉਹਨਾਂ ਦੇ ਚਰਨਾਂ 'ਤੇ ਹੱਥ ਰੱਖ ਕੇ ਉਹਨਾਂ ਦੇ ਚਰਨਾਂ ਨੂੰ ਮਲ ਰਹੇ ਨੇ, ਉਹਨਾਂ ਦੇ ਚਰਨਾਂ ਦੀ ਤਲੀਆਂ ਝਾਸ ਰਹੇ ਨੇ ਬਾਬਾ ਬੁੱਢਾ ਜੀ, ਵੀ ਬਾਬਾ ਮੋਹਨ ਜੀ ਸੋਝੀ 'ਚ ਆਉਣ ਅਤੇ ਸਾਡੇ ਨਾਲ ਗੱਲਬਾਤ ਕਰਨ। ਹਾਂਜੀ ਬਾਬਾ ਮੋਹਰੀ ਜੀ ਦੌੜ ਕੇ ਅੰਦਰ ਵੜੇ ਅਤੇ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੂੰ ਨਮਸਕਾਰ ਕੀਤੀ ਅਤੇ ਬਾਬਾ ਮੋਹਰੀ ਜੀ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਹਨ। ਹਾਂਜੀ ਬਾਬਾ ਬੁੱਢਾ ਸਾਹਿਬ ਜੀਓ, ਆਪ ਜਿਹਨਾਂ ਨੂੰ ਕਿਉਂ ਛੇੜ ਰਹੇ ਹੋ, ਇਹ ਤਾਂ ਮਸਤਾਨੇ ਨੇ, ਇਹ ਤਾਂ ਆਪਣੀ ਮਸਤ ਅਵਸਥਾ 'ਚ ਰਹਿੰਦੇ ਨੇ, ਇਹ ਤਾਂ ਕਈ ਕਈ ਮਹੀਨੇ ਇੱਦਾਂ ਬੈਠੇ ਰਹਿੰਦੇ ਆ, ਇਹ ਤਾਂ ਕਈ ਕਈ ਮਹੀਨੇ ਪ੍ਰਸ਼ਾਦਾ ਹੀ ਨਹੀਂ ਛਕਦੇ, ਕਿਸੇ ਨਾਲ ਬੋਲਦੇ ਨਹੀਂ, ਕਿਸੇ ਨਾਲ ਕੋਈ ਲੈਣ ਦੇਣ ਨਹੀਂ ਰੱਖਦੇ, ਇਹਨਾਂ ਦੀ ਤਾਂ ਇਹੀ ਅਵਸਥਾ ਰਹਿੰਦੀ ਹੈ, ਤੁਸੀਂ ਇਹਨਾਂ ਨੂੰ ਕਿਉਂ ਜਗਾ ਰਹੇ ਹੋ। ਹਾਂਜੀ ਫਿਰ ਇਹ ਆਪਣੀ ਮੌਜ ਵਿੱਚ ਹੀ ਅੱਖਾਂ ਖੋਲ੍ਹਣ ਅਤੇ ਖੋਲ੍ਹਣ, ਜੇ ਖੋਲ੍ਹ ਵੀ ਲਈਆਂ ਤਾਂ ਪਤਾ ਨਹੀਂ ਕੀ ਬੋਲਣਾ, ਕਿਉਂਕਿ ਇਹ ਨਹੀਂ ਦੇਖਦੇ ਵੀ ਵੱਡਾ ਕਿ ਛੋਟਾ, ਇਹ ਆਪਣੀ ਮਸਤੀ 'ਚ ਰਹਿੰਦੇ ਆ। ਇਹ ਹੋ ਸਕਦਾ ਤੁਹਾਨੂੰ ਕੋਈ ਕੌੜਾ ਬਚਨ ਬੋਲ ਦੇਣਾ, ਤੁਸੀਂ ਇਹਨਾਂ ਨੂੰ ਹਿਲਾ ਰਹੇ ਹੋ, ਇਹ ਤੁਹਾਡੀ ਬੇਅਦਬੀ ਨਾ ਕਰ ਦੇਣ। ਕਿਉਂਕਿ ਬਾਬਾ ਮੋਹਰੀ ਜੀ ਬੜੇ ਸਿਆਣੇ, ਸਾਨੂੰ ਪਤਾ ਸੀ ਵੀ ਬਾਬਾ ਬੁੱਢਾ ਜੀ ਕਿੱਡੇ ਸਤਿਕਾਰਯੋਗ ਨੇ, ਅਤੇ ਜੇ ਬਾਬਾ ਮੋਹਣ ਜੀ ਉਹਨਾਂ ਨੂੰ ਕੋਈ ਕੌੜਾ ਬਚਨ ਬੋਲਦੇ ਆ, ਕੋਈ ਫਿੱਕਾ ਬਚਨ ਬੋਲਦੇ ਆ, ਤਾਂ ਵੀ ਮਾੜੀ ਗੱਲ ਹੈ। ਅਤੇ ਬਾਬਾ ਬੁੱਢਾ ਜੀ ਨੂੰ ਹੀ ਕਹਿੰਦੇ ਵੀ ਆਪ ਜੀ ਜਾਣਦੇ ਹੋ ਬਾਬਾ ਜੀ ਇਹਨਾਂ ਨੂੰ, ਇਹਨਾਂ ਦਾ ਨੂੰ ਇੱਦਾਂ ਨਾ ਬੁਲਾਓ, ਪਤਾ ਨਹੀਂ ਕਿਹੜੇ ਰੰਗ 'ਚ ਬੈਠੇ ਹੋਏ ਨੇ। ਹਾਂਜੀ, ਇਹਨਾਂ ਦਾ ਵੇਖ ਕੇ ਗੁੱਸਾ ਕਰ ਜਾਂਦੇ ਨੇ, ਕੋਈ ਕੌੜਾ ਬਚਨ ਕਹਿ ਦੇਣ, ਸਰਾਪ ਦੇ ਦੇਣ, ਤਾਂ ਉਹ ਵੀ ਟਲਦਾ ਕੋਈ ਨਹੀਂ। ਕਿਉਂ? ਗੁਰੂ ਅਮਰਦਾਸ ਦੇ ਪੁੱਤਰ ਜੋ ਹਨ ਵੱਡੇ, ਉਹਨਾਂ ਦੀ ਸ਼ਕਤੀ ਤਾਂ ਇਹਨਾਂ 'ਚ ਹੈ, ਸਰਾਪ ਵੀ ਦੇ ਦਿੰਦੇ ਨੇ, ਕੋਈ ਬਚਨ ਕਰ ਦਿੰਦੇ ਨੇ। ਆਪ ਜੀ ਨੂੰ ਕੋਈ ਬਚਨ ਕਰਨ, ਤੁਸੀਂ ਇਹਨਾਂ ਨੂੰ ਕੋਈ ਬਚਨ ਕਰੋ, ਕੋਈ ਝਗੜਾ ਨਾ ਹੋਵੇ। ਮੈਂ ਇਸ ਕਰਕੇ ਕਹਿੰਦਾ ਵੀ ਤੁਸੀਂ ਨਾ ਛੇੜੋ ਇਹਨਾਂ ਨੂੰ। ਹਾਂਜੀ, ਇਹਨਾਂ ਨੂੰ ਹੱਥਾਂ ਨਾਲ ਨਾ ਛੇੜੋ, ਨਾ ਸਪਰਸ਼ ਕਰੋ, ਇਹਨਾਂ ਦੀਆਂ ਅੱਖਾਂ ਨਾ ਖੋਲ੍ਹਣ ਦਾ ਯਤਨ ਕਰੋ। ਜੇ ਅੱਖਾਂ ਖੋਲ੍ਹ ਕੇ ਸਮਾਧੀ 'ਚੋਂ ਬਾਹਰ ਆ ਕੇ ਕੋਈ ਕੌੜਾ ਬਚਨ ਕਰ ਦੇਣ, ਫਿਰ ਕੀ ਕਰਾਂਗੇ? ਹਾਂਜੀ, ਹੇ ਬਾਬਾ ਬੁੱਢਾ ਸਾਹਿਬ ਜੀ, ਇਹ ਆਪਣੀ ਮਸਤੀ 'ਚ ਰਹਿੰਦੇ ਨੇ ਬਾਬਾ ਮੋਹਣ ਜੀ, ਕਿਸੇ ਨਾਲ ਨਹੀਂ ਬੋਲਦੇ। ਅਸੀਂ ਤਾਂ ਇਹਨਾਂ ਦੇ ਛੋਟੇ ਭਾਈ ਹਾਂ, ਅਸੀਂ ਵੀ ਇਹਨਾਂ ਨੂੰ ਬੁਲਾਉਣ ਦਾ ਯਤਨ ਕਰਦੇ, ਸਾਡੇ ਨਾਲ ਵੀ ਨਹੀਂ ਬੋਲਦੇ, ਘਰ ਦੇ ਜੀਆਂ ਨਾਲ ਵੀ ਇਹ ਗੱਲਬਾਤ ਨਹੀਂ ਕਰਦੇ। ਆਪਣੀ ਮਰਜ਼ੀ ਨਾਲ ਬੋਲ ਪੈਣ ਬੋਲ ਪੈਣ, ਕਿਸੇ ਦੇ ਬੁਲਾਇਆ ਨਹੀਂ ਬੋਲਦੇ। ਹਾਂਜੀ, ਇਹ ਤਾਂ ਮਹੀਨਾ ਮਹੀਨਾ ਕੁੰਡੀ ਅੰਦਰੋਂ ਲਾ ਕੇ ਬੈਠੇ ਰਹਿੰਦੇ ਆ, ਕਦੀ ਆਪਣੀ ਮੌਜ ਨਾਲ ਕੁੰਡੀ ਖੋਲ੍ਹ ਕੇ ਬਾਹਰ ਦਰਸ਼ਨ ਦਿੰਦੇ, ਨਹੀਂ ਤਾਂ ਇਹ ਅੰਦਰ ਹੀ ਰਹਿੰਦੇ, ਬੰਦਗੀ ਕਰਦੇ ਰਹਿੰਦੇ, ਸਮਾਧੀ 'ਚ ਰਹਿੰਦੇ ਮਹਾਂਪੁਰਸ਼। ਹਾਂਜੀ, ਜਦੋਂ ਸਮਾਧੀ 'ਚੋਂ ਬਾਹਰ ਆਉਂਦੇ ਨੇ, ਇਹਨਾਂ ਨੂੰ ਪ੍ਰਸ਼ਾਦਾ ਦੇਈਦਾ, ਥਾਲੀ ਵਿੱਚ ਪਾ ਕੇ ਪ੍ਰਸ਼ਾਦਾ। ਬਾਬਾ ਮੋਹਰੀ ਜੀ ਬੜਾ ਸਿਆਣੇ ਸੀ ਨਾ, ਸਾਰਾ ਉਹ ਗੁਰੂ ਘਰ ਦਾ ਉਹ ਜ਼ਿੰਮੇਵਾਰੀ ਨਿਭਾਉਂਦੇ ਸੀ, ਕਿ ਰਿਸ਼ਤੇਦਾਰੀ ਭਾਈਚਾਰਾ ਵੀ ਉਹੀ ਸਾਂਭਦੇ ਸੀ, ਸੰਗਤਾਂ ਨੂੰ ਵੀ ਉਹੀ ਸਾਂਭਦੇ ਸੀ। ਗੁਰੂ ਘਰ ਦੇ ਕੰਮ ਕਾਰ 'ਚ ਉਹਨਾਂ ਦੀ ਸਲਾਹ ਲਈ ਜਾਂਦੀ ਸੀ ਤਾਂ ਉਹ ਹੀ ਦਿੰਦੇ ਸੀ। ਬਾਬਾ ਮੋਹਣ ਜੀ ਨਹੀਂ ਇਹਨਾਂ 'ਚ, ਉਹਦਾ ਬਿਲਕੁਲ ਪਰੇ ਸੀ, ਬਿਲਕੁਲ ਹੀ ਪਰੇ। ਉਹਨਾਂ ਵਾਸਤੇ ਤਾਂ ਸੰਸਾਰ ਹੈ ਹੀ ਕੋਈ ਨਹੀਂ ਸੀ। ਤਾਂ ਉਹ ਕੀ ਕਰਦੇ ਸੀ, ਬਾਬਾ ਮੋਹਰੀ ਜੀ ਕਦੀ ਕਦੀ ਪ੍ਰਸ਼ਾਦਾ ਜਿਹੜਾ ਉਹਨਾਂ ਨੂੰ ਜਦੋਂ ਦਿੰਦੇ ਸੀ, ਤਾਂ ਉਹ ਫਿਰ ਪ੍ਰਸ਼ਾਦਾ ਕਿਵੇਂ ਛਕਦੇ ਸੀ, ਉਹ ਦੇਖੋ ਲਿਖਿਆ ਵੀ ਜੁਗ ਹਾਥਨ ਭੋਜਨ ਕਰਾਂ। ਇੱਦਾਂ ਰੋਟੀ ਚੁੱਕ ਲੈਣੀ ਜਿਵੇਂ 6 ਮਹੀਨੇ ਦੇ ਬੱਚੇ ਨੂੰ, ਸਾਲ ਦੇ ਬੱਚੇ ਨੂੰ ਰੋਟੀ ਦਈਏ ਨਾ, ਉਹ ਦੋਵਾਂ ਹੱਥਾਂ ਨਾਲ ਮੂੰਹ 'ਚ ਪਾ ਲੈਂਦਾ। ਇੱਦਾਂ ਬਾਬਾ ਮੋਹਣ ਜੀ ਦੋਵਾਂ ਹੱਥਾਂ ਨਾਲ ਹੀ ਪ੍ਰਸ਼ਾਦਾ ਛਕਦੇ ਸੀ। ਹਾਂਜੀ, ਇਹ ਅਗਾਧ ਡੂੰਘੀ ਸਮਾਧੀ 'ਚ ਚਲੇ ਜਾਂਦੇ ਆ, ਇਸ ਤਰ੍ਹਾਂ ਬੈਠੇ ਰਹਿੰਦੇ ਆ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇਹਨਾਂ ਦੀ ਪਤਾ ਨਹੀਂ ਕਿੰਨੀ ਕੁ ਸੁਰਤ ਜੁੜ ਚੁੱਕੀ ਹੈ, ਇਹੀ ਜਾਣਦੇ ਨੇ। ਇਹਨਾਂ ਦੀ ਸਮਾਧੀ ਦੀ ਕੋਈ ਦੂਜਾ ਬੰਦਾ ਥਾਂ ਨਹੀਂ ਪਾ ਸਕਦਾ। ਹਾਂਜੀ, ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਨਾ ਬਾਬਾ ਮੋਹਣ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਸਾਧ ਸੰਗਤ ਜੀ, ਅਸੀਂ ਕੀ ਜਾਣੀਏ ਗੁਰਸਿੱਖੀ ਕਿੰਨੀ ਬਰੀਕ ਹੈ, ਕਿਉਂ? ਜਿਹੜੇ ਗੁਰੂ ਦੇ ਪੁੱਤਰ ਨੇ ਉਹ ਵੀ ਗੁਰੂ ਵਰਗੇ ਹੀ, ਗੁਰੂ ਦਾ ਰੂਪ ਨੇ, ਗੁਰੂ ਦੀ ਅੰਸ਼ ਜੋ ਹੋਈ। ਗੁਰੂ ਘਰ ਦੇ ਤਾਂ ਕੁੱਤਿਆਂ ਨੂੰ ਵੀ ਨਮਸਕਾਰ ਕਰੀਦੀ ਹੈ, ਅਤੇ ਜਿਹੜਾ ਗੁਰੂ ਦੇ ਪੁੱਤਰਾਂ ਦਾ ਸਤਿਕਾਰ ਨਾ ਕਰੇ ਉਹ ਗੁਰੂ ਦਾ ਵੀ ਸਤਿਕਾਰ ਨਹੀਂ ਕਰ ਸਕਦਾ। ਬਾਬਾ ਬੁੱਢਾ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਹਾਂਜੀ, ਬਾਬਾ ਮੋਹਰੀ ਜੀ ਨੂੰ ਵੀ ਨਮਸਕਾਰ। ਇਹ ਵੀ ਗੁਰੂ ਦੇ ਪੁੱਤਰ ਨੇ, ਦੋਵੇਂ ਭਰਾ ਸੀ ਨਾ, ਬਾਬਾ ਮੋਹਣ ਜੀ ਅਤੇ ਬਾਬਾ ਮੋਹਰੀ ਜੀ। ਬਾਬਾ ਮੋਹਣ ਜੀ ਨੂੰ ਨਮਸਕਾਰ ਕੀਤੀ, ਫਿਰ ਬਾਬਾ ਮੋਹਰੀ ਜੀ ਨੂੰ ਮਹਿਮਾ ਬੜ ਚੀਨੀ, ਵੱਡੀ ਮਹਿਮਾ ਬਾਬਾ ਮੋਹਰੀ ਜੀ। ਗੁਰਬਾਣੀ 'ਚ ਨਾਮ ਆਇਆ, ਮੋਹਰੀ ਪੁੱਤ ਸਨਮੁੱਖ ਹੋਆ, ਰਾਮਦਾਸ ਹੈ ਪੈਰੀ ਪਾਏ ਜੀ। ਗੁਰੂ ਪੁੱਤਰਾਂ 'ਚੋਂ ਸਨਮੁੱਖ ਹੋਏ ਨੇ ਪਹਿਲੀ ਵਾਰੀ, ਅਤੇ ਬਾਬਾ ਮੋਹਰੀ ਜੀ ਹੋਏ। ਹਾਂਜੀ, ਬਾਬਾ ਬੁੱਢਾ ਜੀ ਨੇ ਸੋਚ ਲਿਆ ਵੀ ਗੁਰਬਾਣੀ ਦਾ ਖਜ਼ਾਨਾ ਹੱਥ ਨਹੀਂ ਲੱਗਣਾ ਮੇਰੇ, ਜਿਹੜੇ ਕੰਮ ਲਈ ਮੈਂ ਆਇਆ ਉਹ ਕੰਮ ਬਣਨਾ ਨਹੀਂ। ਹਾਂਜੀ, ਵਾਪਸ ਬਾਬਾ ਬੁੱਢਾ ਜੀ ਅੰਮ੍ਰਿਤਸਰ ਨੂੰ ਚੱਲ ਪਏ, ਗੁਰੂ ਅਰਜਨ ਦੇਵ ਜੀ ਦੇ ਦਰਬਾਰ 'ਚ ਜਾ ਹਾਜ਼ਰ ਹੋਏ। ਹਾਂਜੀ, ਗੁਰੂ ਅਰਜਨ ਸਾਹਿਬ ਨੂੰ ਜਾ ਕੇ ਅੰਮ੍ਰਿਤਸਰ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ। ਹਾਂਜੀ, ਅਤੇ ਸਾਰੀ ਗੱਲ ਦੱਸੀ ਵੀ ਮਹਾਰਾਜ ਜੀ, ਮੈਂ ਤਾਂ ਦਰਵਾਜ਼ਾ ਭੰਨ ਕੇ ਵੀ ਅੰਦਰ ਵੜ ਗਿਆ ਸੀ, ਮੈਂ ਤਾਂ ਬਾਬਾ ਜੀ ਦੇ ਕੋਲ ਚਲਾ ਗਿਆ ਸੀ, ਪਰ ਬਾਬਾ ਮੋਹਣ ਜੀ ਦੀ ਮੈਂ ਸਮਾਧੀ ਨਹੀਂ ਖੋਲ੍ਹ ਸਕਿਆ। ਮੈਂ ਉਹਨਾਂ ਦੇ ਚਰਨ ਵੀ ਚਸੇ ਹਨ, ਉਹਨਾਂ ਦੀਆਂ ਪੁੜਪੁੜੀਆਂ ਵੀ ਮਲੀਆਂ, ਵੀ ਉਹਨਾਂ ਦੀ ਸਮਾਧੀ ਖੁੱਲ੍ਹ ਜਾਵੇ, ਦਸਵੇਂ ਦੁਆਰ ਤੋਂ ਬਿਰਤੀ ਥੱਲੇ ਆ ਜਾਵੇ। ਪਰ ਮੇਰੇ ਯਤਨਾਂ ਨਾਲ ਵੀ ਉਹਨਾਂ ਦੀ ਬਿਰਤੀ ਬਾਹਰ ਨਹੀਂ ਆਈ। ਪਤਾ ਨਹੀਂ ਕਿੰਨੀ ਕੁ ਡੂੰਘੀ ਸਮਾਧ ਵਿੱਚ ਉਤਰੇ ਹੋਏ, ਗਹਿਰੇ ਸਾਗਰ ਵਿੱਚ ਉਤਰੇ ਹੋਏ ਨੇ ਬਾਬਾ ਮੋਹਨ ਜੀ। ਹਾਂਜੀ, ਬੜੇ ਯਤਨ ਕੀਤੇ ਮਹਾਰਾਜ, ਉਹ ਸਮਾਧੀ ਨਹੀਂ ਖੁੱਲ੍ਹ ਸਕਦੀ। ਅਤੇ ਮਹਾਰਾਜ ਪੋਥੀਆਂ ਕਿਹਦੇ ਕੋਲੋਂ ਮੰਗੀਆਂ? ਪੋਥੀਆਂ ਰੱਖੀਆਂ ਉਹਨਾਂ ਦੇ ਕੋਲ ਨੇ। ਜੇ ਉਹ ਸਮਾਧੀ ਤੋਂ ਬਾਹਰ ਆਉਣਗੇ ਤਾਂ ਪੋਥੀਆਂ ਦੇਣਗੇ, ਜੇ ਉਹ ਸਮਾਧੀ ਤੋਂ ਬਾਹਰ ਹੀ ਨਹੀਂ ਆਏ ਤਾਂ ਪੋਥੀਆਂ ਕਿਹਦੇ ਕੋਲੋਂ ਮੰਗੀਏ ਫਿਰ? ਹਾਂਜੀ, ਮਹਾਰਾਜ ਕਿਹਨੂੰ ਕਹੀਏ, ਪੋਥੀਆਂ ਕੌਣ ਦੇ ਸਕਦਾ? ਗੁਰੂ ਘਰ ਦੇ ਵਿੱਚ ਬਾਬਾ ਮੋਹਨ ਜੀ ਵੱਡੇ ਨੇ, ਬਾਬਾ ਮੋਹਰੀ ਜੀ ਛੋਟੇ। ਮੋਹਰੀ ਜੀ ਨਹੀਂ ਦੇ ਸਕਦੇ ਕਿਉਂਕਿ ਅਧਿਕਾਰ ਬਾਬਾ ਮੋਹਨ ਜੀ ਦੇ ਪੋਥੀਆਂ ਪਈਆਂ। ਜਿਨ੍ਹਾਂ ਦਾ ਅਧਿਕਾਰ ਹੋਵੇ ਉਹਨਾਂ ਦੇ ਆਗਿਆ ਤੋਂ ਬਿਨਾਂ ਕੋਈ ਚੀਜ਼ ਨਹੀਂ ਲੈਣੀ ਚਾਹੀਦੀ, ਇਹ ਮਰਿਆਦਾ ਵੱਡੇ ਮਹਾਂਪੁਰਸ਼ਾਂ ਦੀ। ਬਾਬਾ ਮੋਹਨ ਜੀ ਦਾ ਅਧਿਕਾਰ ਹੈ, ਉਹੀ ਦੇਣ ਤਾਂ ਗੱਲ ਬਣਦੀ ਹੈ। ਹਾਂਜੀ, ਮੈਂ ਤਾਂ ਜੀ ਦਰਵਾਜ਼ਾ ਭੰਨ ਕੇ ਅੰਦਰ ਵੜਿਆ ਸੀ। ਮੈਂ ਤਾਂ ਬਾਬਾ ਬੁੱਢਾ ਜੀ ਦੱਸ ਰਹੇ ਨੇ ਵੀ ਮੈਂ ਤਾਂ ਉਹਨਾਂ ਦੇ ਚਰਨਾਂ ਦੀਆਂ ਤਲੀਆਂ ਵੀ ਝਸੀਆਂ, ਉਹਨਾਂ ਦੇ ਪੁੜਪੁੜੀਆਂ ਵੀ ਝਸੀਆਂ, ਵੀ ਉਹਨਾਂ ਦਾ ਦਸਵੇਂ ਦੁਆਰ ਤੋਂ ਜਿਹੜਾ ਨਾ ਸਵਾਸ ਥੱਲੇ ਉਤਰ ਜਾਣ, ਪਰ ਉਹਨਾਂ ਦੇ ਸਵਾਸ ਉੱਥੇ ਚੜ੍ਹੇ ਨੇ, ਉਤਰੇ ਨਹੀਂ। ਹਾਂਜੀ, ਬਾਬਾ ਮੋਹਰੀ ਜੀ ਕਹਿੰਦਾ, ਬਾਬਾ ਬੁੱਢਾ ਜੀ ਦੱਸ ਰਿਹਾ ਵੀ ਬਾਬਾ ਮੋਹਨ ਜੀ ਦਾ ਧਿਆਨ ਨਹੀਂ ਖੁੱਲ੍ਹਿਆ, ਮੈਂ ਹਟ ਕੇ ਵਾਪਸ ਆ ਗਈ। ਸੋ ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੂੰ ਦੱਸ ਰਹੇ ਨੇ ਅਤੇ ਗੁਰੂ ਅਰਜਨ ਦੇਵ ਜੀ ਸੁਣ ਰਹੇ ਨੇ। ਸੰਗਤਾਂ ਬੈਠੀਆਂ, ਮਹਾਰਾਜ ਹੱਸ ਰਹੇ ਨੇ, ਹੌਲੇ ਹੌਲੇ ਮੁਸਕਰਾ ਰਹੇ ਨੇ ਵੀ ਬਾਬਾ ਭਾਈ ਗੁਰਦਾਸ ਜੀ ਵੀ ਜੋ ਲਾ ਬੈਠੇ ਜ਼ੋਰ, ਬਾਬਾ ਬੁੱਢਾ ਜੀ ਵੀ ਆ ਗਏ ਵਾਪਸ। ਇੱਦਾਂ ਨਹੀਂ ਪੋਥੀਆਂ ਮਿਲਣੀਆਂ, ਗੁਰਬਾਣੀ ਦਾ ਬੜਾ ਮਹਿੰਗਾ ਮੁੱਲ ਹੈ। ਸਾਰੀਆਂ ਸੰਗਤਾਂ ਬਈ ਗੁਰੂ ਦੇ ਪਿਆਰੇ, ਉਹ ਨੰਗੇ ਪੈਰੀਂ ਚੱਲੋ ਗੋਬਿੰਦਵਾਲ ਸਾਹਿਬ ਪੋਥੀਆਂ ਲੈਣ। ਫਿਰ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਪਾਲਕੀ ਦੇ ਵਿੱਚ ਪੋਥੀਆਂ ਲੈ ਕੇ ਕਿਵੇਂ ਆਏ, ਪਹਿਲਾਂ ਕਿਵੇਂ ਗਏ, ਕਿੰਨੇ ਅਦਬ ਨਾਲ ਜਾ ਕੇ ਸ੍ਰੀ ਗੋਬਿੰਦਵਾਲ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੋਲੀ 'ਚ ਇਸ਼ਨਾਨ ਕੀਤਾ, ਲੰਗਰ ਛਕਿਆ, ਉਹ ਮਰਿਆਦਾ ਜੋ ਉੱਥੋਂ ਦੀ ਗੋਬਿੰਦਵਾਲ ਸਾਹਿਬ ਦੀ ਉਹ ਪੂਰੀ ਕਰਕੇ ਚੁਬਾਰੇ ਸਾਹਿਬ ਦੇ ਸਾਹਮਣੇ ਗਲੀ 'ਚ ਭੁੰਜੇ ਹੀ ਥੱਲੇ ਬਹਿ ਕੇ ਸ਼ਬਦ ਪੜਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ। ਇਹ ਸ਼ਬਦ ਸਾਰਾ ਪੜ੍ਹ ਕੇ ਕਿਵੇਂ ਬਾਬਾ ਮੋਹਨ ਜੀ ਪਹਿਲਾਂ ਖਿੜਕੀ ਖੋਲ੍ਹੀ ਫਿਰ ਦਰਵਾਜ਼ਾ ਖੋਲ੍ਹਿਆ। ਜਿਨ੍ਹਾਂ ਨੂੰ ਬਾਬਾ ਭਾਈ ਗੁਰਦਾਸ ਜੀ ਨੇ ਜ਼ੋਰ ਲਾਇਆ ਦਰਵਾਜ਼ਾ ਵੀ ਨਹੀਂ ਖੋਲ੍ਹਿਆ। ਬਾਬਾ ਬੁੱਢਾ ਜੀ ਦਰਵਾਜ਼ਾ ਭੰਨ ਕੇ ਗਏ ਤਾਂ ਸਮਾਧੀ ਨਹੀਂ ਖੁੱਲ੍ਹੀ, ਸ਼ਬਦ ਸੁਣ ਕੇ ਉਹਨਾਂ ਦੀ ਸਮਾਧੀ ਖੋਲ੍ਹੀ। ਸ਼ਬਦ ਨਾਲ ਬਾਹਰ ਆਈ ਬਿਰਤੀ, ਸ਼ਬਦ ਨਾਲ ਗੁਰੂ ਸਾਹਿਬ ਨੂੰ ਪੋਥੀਆਂ ਦਿੱਤੀਆਂ, ਮੱਥਾ ਟੇਕਿਆ। ਉਹ ਕਥਾ ਆਪਾਂ ਕੱਲ੍ਹ ਦੇ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਕਾਰਯੋਗ ਭਾਈ ਮੇਜਰ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨ ਢਾਡੀ ਸਿੰਘ, ਗੁਰੂ ਦੇ ਦਰਬਾਰ 'ਚ ਹਾਜ਼ਰੀਆਂ ਭਰਨ ਲਈ ਆਏ ਨੇ, ਉਹਨਾਂ ਕੋਲੋਂ ਆਨੰਦ ਮਾਣੀਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਦਾ ਪ੍ਰਾਣ ਨਾਥ, ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰੱਥ ਅਗੰਮ ਪੂਰਨ ਮੋਹੇ ਮਯਾ ਤਾ, ਅੰਧ ਕੂਪ ਮਹਾਂ ਭਿਆਨ ਨਾਨਕ ਪਾਰ ਤਾ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆ, ਏਕ ਕਰ ਹਰ ਮਨ ਬਸ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।